ਬਾਣੀ ਵਿੱਚ ਆਪ ਦਾ ਸਵਾਗਤ ਹੈ।
ਪ੍ਰਿਯ ਸ਼੍ਰੋਤਾ, ਇਹ ਸਾਚੀ ਬਾਣੀ ਕੀ ਹੈ? ਇਹ ਸਾਚੀ ਬਾਣੀ ਕਿਹਦੀ ਹੈ? ਹੋਰ ਇਹ ਸਾਨੂੰ ਕਿੱਥੇ ਮਿਲੂਗੀ? ਸ਼੍ਰੋਤਾ, ਇਹ ਸਾਚੀ ਬਾਣੀ ਦਾ ਸਾਡੇ ਜੀਵਨ ਚ ਕੀ ਲਾਭ ਹੈ? ਇਹਦਾ ਸਾਡੇ ਜੀਵਨ ਚ ਕੀ ਮੋਲ ਹੈ? ਇਹ ਸਾਰੇ ਪ੍ਰਸ਼ਨਾਂ ਦਾ ਉੱਤਰ ਸਾਨੂੰ ਇੱਕੋ ਹੀ ਜਗ੍ਹਾ ਚ ਲੱਭ ਸਕਦਾ ਹੈ, ਹੋਰ ਉਹ ਹੈ ਜੀਵਿਤ ਵਚਨ, ਧਰਮ ਸ਼ਾਸਤਰ, ਬਾਈਬਲ। ਧਰਮ ਸ਼ਾਸਤਰ ਬਾਈਬਲ, ਉਹੀ ਜੀਵਿਤ ਵਚਨ ਦਾ ਅਸੀਂ ਇਸ ਕਾਰਜਕ੍ਰਮ ਵਿੱਚ ਅਧਿਐਨ ਕਰਾਂਗੇ। ਤੇ ਹੁਣ ਪਵਿੱਤਰ ਸ਼ਾਸਤਰ ਬਾਈਬਲ ਦਾ ਅਧਿਐਨ ਸ਼ੁਰੂ ਕਰਨ ਤੋਂ ਪਹਿਲਾਂ ਆਈਏ ਅਸੀਂ ਆਪਣੇ ਮਨਾਂ ਨੂੰ ਤਿਆਰ ਕਰੀਏ ਇਸ ਭਜਨ ਦੁਆਰਾ।
ਫੁੱਲ ਦੇ ਫਲ ਦੇ ਰਹਿਣ ਪ੍ਰਭੂ ਯੇਸੂ ਨੇ ਆਖਿਆ, ਜਗਤ ਦਾ ਚਾਨਣ ਮੈਂ ਹਾਂ, ਜਿਹੜਾ ਮੇਰੇ ਪਿੱਛੇ ਤੁਰਦਾ ਹੈ ਹਨੇਰੇ ਵਿੱਚ ਕਦੇ ਨਾ ਚੱਲੇਗਾ। ਪਿਆਰੇ ਅਜ਼ੀਜ਼ੋ, ਅੱਜ ਦੇ ਇਸ ਬਾਈਬਲ ਅਧਿਐਨ ਪ੍ਰੋਗਰਾਮ ਵਿੱਚ ਲੇਵੀਆਂ ਦੀ ਪੋਥੀ ਦੇ 16 ਅਧਿਆਏ ਦੀਆਂ 1 ਤੋਂ ਲੈ ਕੇ 34 ਆਇਤਾਂ ਤੱਕ ਵਿਚਾਰ ਕਰਨ ਲਈ ਮੈਂ ਆਪ ਦਾ ਸਵਾਗਤ ਕਰਦਾ ਹਾਂ। ਆਓ, ਇਸ ਤੋਂ ਪਹਿਲਾਂ ਕਿ ਅਸੀਂ ਇਸ 'ਤੇ ਵਿਚਾਰ ਕਰਨਾ ਸ਼ੁਰੂ ਕਰੀਏ, ਅਸੀਂ ਇਸ ਅਧਿਆਏ ਨੂੰ ਬਾਈਬਲ ਬਾਣੀ ਦੇ ਵਚਨਾਂ ਵਿੱਚੋਂ ਪੜ੍ਹਦੇ ਹਾਂ। ਲਿਖਿਆ ਹੈ, ਹਾਰੂਨ ਦੇ ਪੁੱਤਰਾਂ ਦੇ ਮਰਨ ਦੇ ਮਗਰੋਂ ਜਿਸ ਵੇਲੇ ਉਹ ਯਹੋਵਾ ਦੇ ਅੱਗੇ ਭੇਂਟ ਚੜ੍ਹਾ ਕੇ ਮਰ ਗਏ, ਤਾਂ ਯਹੋਵਾ ਨੇ ਮੂਸਾ ਨਾਲ ਗੱਲ ਕਰਕੇ ਆਖਿਆ, ਆਪਣੇ ਭਰਾ ਹਾਰੂਨ ਨੂੰ ਆਖ ਜੋ ਉਹ ਪਵਿੱਤਰ ਥਾਂ ਵਿੱਚ ਪਰਦੇ ਦੇ ਅੰਦਰ ਪ੍ਰਾਸ਼ਚਿਤ ਦੇ ਸਰਪੋਸ਼ ਦੇ ਅੱਗੇ ਜੋ ਸੰਦੂਕ ਦੇ ਉੱਤੇ ਹੈ ਸਭਨੀ ਵਾਰੀ ਨਾ ਆਇਆ ਕਰੇ, ਜੋ ਉਹ ਮਰੇ ਨਾ, ਕਿਉਂ ਜੋ ਮੈਂ ਪ੍ਰਾਸ਼ਚਿਤ ਦੇ ਸਰਪੋਸ਼ ਦੇ ਉੱਤੇ ਬੱਦਲ ਵਿੱਚ ਪ੍ਰਗਟ ਹੋਵਾਂਗਾ। ਪਵਿੱਤਰ ਥਾਂ ਵਿੱਚ ਹਾਰੂਨ ਇਸ ਤਰ੍ਹਾਂ ਆਇਆ ਕਰੇ, ਇੱਕ ਜਵਾਨ ਬਲਦ ਲੈ ਕੇ ਪਾਪ ਦੀ ਭੇਂਟ ਦੇ ਲਈ ਅਤੇ ਇੱਕ ਛਤਰਾ ਲੈ ਕੇ ਹੋਮ ਦੀ ਭੇਂਟ ਦੇ ਲਈ। ਉਹ ਪਵਿੱਤਰ ਕਤਾਨ ਦੇ ਕੁੜਤੇ ਨੂੰ ਪਹਿਰੇ ਅਤੇ ਕਤਾਨ ਦੀ ਕਸ਼ ਉਸਦੇ ਸਰੀਰ ਉੱਤੇ ਹੋਵੇ ਅਤੇ ਉਸਦਾ ਲੱਕ ਕਤਾਨ ਦੇ ਪਟਕੇ ਨਾਲ ਕੱਸਿਆ ਹੋਇਆ ਹੋਵੇ ਅਤੇ ਕਤਾਨ ਦਾ ਅਮਾਮਾ ਪਹਿਰੇ। ਇਹ ਪਵਿੱਤਰ ਲੀੜੇ ਹਨ, ਇਸ ਲਈ ਉਹ ਆਪਣਾ ਸਰੀਰ ਪਾਣੀ ਨਾਲ ਧੋ ਕੇ ਉਹਨਾਂ ਨੂੰ ਪਹਿਰੇ ਅਤੇ ਉਹ ਇਸਰਾਇਲੀਆਂ ਦੀ ਮੰਡਲੀ ਤੋਂ ਪਾਪ ਦੀ ਭੇਂਟ ਕਰਕੇ ਬੱਕਰੀਆਂ ਦੇ 2 ਪਠੋਰੇ ਅਤੇ ਹੋਮ ਦੀ ਭੇਂਟ ਕਰਕੇ 1 ਛਤਰਾ ਲਵੇ ਅਤੇ ਹਾਰੂਨ ਆਪਣੀ ਪਾਪ ਦੀ ਭੇਂਟ ਦੇ ਬਲਦ ਨੂੰ ਜੋ ਆਪਣੇ ਲਈ ਹੈ ਚੜਾਵੇ ਅਤੇ ਆਪਣੇ ਲਈ ਅਤੇ ਆਪਣੇ ਟੱਬਰ ਦੇ ਲਈ ਪ੍ਰਾਸ਼ਚਿਤ ਕਰੇ। ਉਹ ਦੋਵੇਂ ਬੱਕਰੇ ਲੈ ਕੇ ਮੰਡਲੀ ਦੇ ਡੇਰੇ ਦੇ ਬੂਹੇ ਦੇ ਕੋਲ ਉਹਨਾਂ ਨੂੰ ਯਹੋਵਾ ਦੇ ਅੱਗੇ ਖਲਿਹਾਰੇ ਅਤੇ ਹਾਰੂਨ ਉਹਨਾਂ ਦੋਹਾਂ ਬੱਕਰਿਆਂ ਉੱਤੇ ਗੁਣਾ ਪਾਵੇ, ਇੱਕ ਗੁਣਾ ਯਹੋਵਾ ਦੇ ਲਈ ਅਤੇ ਦੂਜਾ ਗੁਣਾ ਅਜ਼ਾਜ਼ੇਲ ਦੇ ਲਈ। ਅਤੇ ਜਿਸ ਬੱਕਰੇ ਉੱਤੇ ਯਹੋਵਾ ਦਾ ਗੁਣਾ ਪਵੇ, ਹਾਰੂਨ ਉਸਨੂੰ ਲਿਆ ਕੇ ਪਾਪ ਦੀ ਭੇਂਟ ਕਰਕੇ ਚੜਾਵੇ। ਪਰ ਉਹ ਬੱਕਰਾ ਜਿਸ ਦੇ ਉੱਤੇ ਅਜ਼ਾਜ਼ੇਲ ਦਾ ਗੁਣਾ ਪਿਆ, ਸੋ ਯਹੋਵਾ ਦੇ ਅੱਗੇ ਉਸ ਦੇ ਨਾਲ ਪ੍ਰਾਸ਼ਚਿਤ ਕਰਨ ਲਈ ਅਤੇ ਉਸ ਨੂੰ ਛੋਟ ਕਰਕੇ ਉਜਾੜ ਵਿੱਚ ਛੱਡਣ ਲਈ ਜਿਉਂਦਾ ਧਰਿਆ ਜਾਏ। ਅਤੇ ਹਰੂਨ ਉਸ ਪਾਪ ਦੀ ਭੇਟ ਦੇ ਬਲਦ ਨੂੰ ਜੋ ਆਪਣੇ ਲਈ ਹੈ ਲਿਆ ਕੇ ਆਪਣੇ ਲਈ ਅਤੇ ਆਪਣੇ ਟੱਬਰ ਦੇ ਲਈ ਪ੍ਰਾਸ਼ਚਿਤ ਕਰੇ ਅਤੇ ਉਸ ਪਾਪ ਦੀ ਭੇਂਟ ਦੇ ਬਲਦ ਨੂੰ ਜੋ ਆਪਣੇ ਲਈ ਹੈ ਕੱਟ ਸੁੱਟੇ ਅਤੇ ਉਹ ਜਗਵੇਦੀ ਦੇ ਉੱਤੋਂ ਅੱਗ ਦੇ ਕੋਲਿਆਂ ਨਾਲ ਧੂਪਦਾਨੀ ਨੂੰ ਭਰ ਕੇ ਅਤੇ ਮਹੀਨ ਕੁੱਟੇ ਹੋਏ ਅਸ਼ਗੰਧ ਨਾਲ ਹੱਥ ਭਰ ਕੇ ਉਸ ਨੂੰ ਪਰਦੇ ਦੇ ਅੰਦਰ ਲੈ ਜਾਏ ਅਤੇ ਉਹ ਯਹੋਵਾ ਦੇ ਅੱਗੇ ਅੱਗ ਦੇ ਉੱਤੇ ਧੂਪ ਪਾਵੇ ਜੋ ਧੂਪ ਦਾ ਬੱਦਲ ਪ੍ਰਾਸ਼ਚਿਤ ਦੇ ਸਰਪੋਸ਼ ਨੂੰ ਜੋ ਸਾਖੀ ਦੇ ਉੱਤੇ ਹੈ ਕੱਜ ਲਵੇ ਭਈ ਉਹ ਮਰੇ ਨਾ ਅਤੇ ਉਹ ਬਲਦ ਦੇ ਲਹੂ ਤੋਂ ਲੈ ਕੇ ਉਸਨੂੰ ਪ੍ਰਾਸ਼ਚਿਤ ਦੇ ਸਰਪੋਸ਼ ਉੱਤੇ ਪੂਰਬ ਦੀ ਵੱਲ ਆਪਣੀ ਉਂਗਲ ਨਾਲ ਛਿਣਕੇ ਅਤੇ ਪ੍ਰਾਸ਼ਚਿਤ ਦੇ ਸਰਪੋਸ਼ ਦੇ ਅੱਗੇ ਉਹ ਆਪਣੀ ਉਂਗਲ ਨਾਲ ਲਹੂ ਨੂੰ 7 ਵਾਰੀ ਛਿਣਕੇ ਫਿਰ ਉਹ ਪਾਪ ਦੀ ਭੇਂਟ ਦੇ ਵੱਕਰੇ ਨੂੰ ਜੋ ਲੋਕਾਂ ਦੇ ਲਈ ਹੈ ਕੱਟ ਕੇ ਉਸਦਾ ਲਹੂ ਪਰਦੇ ਦੇ ਅੰਦਰ ਲਿਆਵੇ ਅਤੇ ਜੇਕਰ ਉਸਨੇ ਬਲਦ ਦੇ ਲਹੂ ਨਾਲ ਕੀਤਾ ਤਿਹਾ ਹੀ ਉਸ ਲਹੂ ਨਾਲ ਕਰੇ ਅਤੇ ਪ੍ਰਾਸ਼ਚਿਤ ਦੇ ਸਰਪੋਸ਼ ਦੇ ਉੱਤੇ ਅਤੇ ਪ੍ਰਾਸ਼ਚਿਤ ਦੇ ਸਰਪੋਸ਼ ਦੇ ਅੱਗੇ ਉਸਨੂੰ ਛਿਣਕੇ ਅਤੇ ਇਸਰਾਇਲੀਆਂ ਦੀ ਅਸ਼ੁੱਧਤਾਈ ਦੇ ਕਾਰਨ ਅਤੇ ਉਹਨਾਂ ਦੇ ਪਾਪਾਂ ਵਿੱਚ ਉਹਨਾਂ ਦੇ ਅਪਰਾਧਾਂ ਦੇ ਕਾਰਨ ਉਹ ਪਵਿੱਤਰ ਥਾਂ ਦੇ ਲਈ ਪ੍ਰਾਸ਼ਚਿਤ ਕਰੇ ਅਤੇ ਇਸੇ ਤਰ੍ਹਾਂ ਜਿਹੜਾ ਉਹਨਾਂ ਦੇ ਵਿੱਚ ਉਹਨਾਂ ਦੀ ਅਸ਼ੁੱਧਤਾਈ ਦੇ ਵਿਚਕਾਰ ਰਹਿੰਦਾ ਹੈ ਮੰਡਲੀ ਦੇ ਡੇਰੇ ਦੇ ਲਈ ਕਰੇ ਅਤੇ ਜਿਸ ਵੇਲੇ ਉਹ ਪਵਿੱਤਰ ਥਾਂ ਵਿੱਚ ਪ੍ਰਾਸ਼ਚਿਤ ਕਰਨ ਲਈ ਜਾਵੇ ਜਦ ਤੋੜੀ ਉਹ ਨਿਕਲੇ ਨਾ ਅਤੇ ਆਪਣੇ ਲਈ ਅਤੇ ਆਪਣੇ ਟੱਬਰ ਦੇ ਲਈ ਅਤੇ ਇਸਰਾਇਲ ਦੀ ਸਾਰੀ ਮੰਡਲੀ ਦੇ ਲਈ ਪ੍ਰਾਸ਼ਚਿਤ ਪੂਰਾ ਨਾ ਕੀਤਾ ਹੋਵੇ ਤਾਂ ਉਸ ਵੇਲੇ ਮੰਡਲੀ ਦੇ ਡੇਰੇ ਵਿੱਚ ਹੋਰ ਕੋਈ ਨਾ ਹੋਵੇ ਅਤੇ ਜਿਹੜੀ ਜਗਵੇਦੀ ਯਹੋਵਾ ਦੇ ਅੱਗੇ ਹੈ ਉਸ ਜਗਵੇਦੀ ਦੇ ਕੋਲ ਜਾ ਕੇ ਉਸ ਦੇ ਲਈ ਪ੍ਰਾਸ਼ਚਿਤ ਕਰੇ ਅਤੇ ਬਲਦ ਦੇ ਲਹੂ ਤੋਂ ਅਤੇ ਬੱਕਰੇ ਦੇ ਲਹੂ ਤੋਂ ਲੈ ਕੇ ਉਸਨੂੰ ਜਗਵੇਦੀ ਦੀਆਂ ਸਿੰਗਾਂ ਉੱਤੇ ਆਲੇ ਦੁਆਲੇ ਛਿਣਕੇ ਅਤੇ ਉਹ ਉਸ ਲਹੂ ਤੋਂ ਉਸ ਦੇ ਉੱਤੇ 7 ਵਾਰੀ ਆਪਣੀ ਉਂਗਲ ਨਾਲ ਛਿਣਕੇ ਅਤੇ ਉਸਨੂੰ ਸ਼ੁੱਧ ਕਰੇ ਅਤੇ ਇਸਰਾਇਲੀਆਂ ਦੀ ਅਸ਼ੁੱਧਤਾਈ ਤੋਂ ਉਸਨੂੰ ਪਵਿੱਤਰ ਕਰੇ ਜਾਂ ਉਹ ਪਵਿੱਤਰ ਥਾਂ ਦਾ ਅਤੇ ਮੰਡਲੀ ਦੇ ਡੇਰੇ ਦਾ ਅਤੇ ਜਗਵੇਦੀ ਦਾ ਪ੍ਰਾਸ਼ਚਿਤ ਪੂਰਾ ਕਰੇ ਤਾਂ ਜਿਉਂਦੇ ਵੱਕਰੇ ਨੂੰ ਲਿਆਵੇ ਅਤੇ ਹਰੂਨ ਆਪਣੇ ਦੋਹਾਂ ਹੱਥਾਂ ਨੂੰ ਜਿਉਂਦੇ ਵੱਕਰੇ ਦੇ ਸਿਰ ਉੱਤੇ ਧਰੇ ਅਤੇ ਇਸਰਾਇਲੀਆਂ ਦੀਆਂ ਵਧੀਆਂ ਨੂੰ ਅਤੇ ਉਹਨਾਂ ਦੇ ਸਾਰਿਆਂ ਪਾਪਾਂ ਵਿੱਚ ਉਹਨਾਂ ਦੇ ਸਾਰੇ ਅਪਰਾਧਾਂ ਨੂੰ ਬੱਕਰੇ ਦੇ ਸਿਰ ਉੱਤੇ ਉਹਨਾਂ ਨੂੰ ਧਰ ਕੇ ਉਸ ਦੇ ਉੱਤੇ ਇਕਰਾਰ ਕਰੇ ਅਤੇ ਉਸ ਨੂੰ ਕਿਸੇ ਤਿਆਰ ਮਨੁੱਖ ਦੇ ਹੱਥ ਵਿੱਚ ਉਜਾੜ ਵਿੱਚ ਭੇਜ ਦੇਵੇ ਅਤੇ ਉਹ ਬੱਕਰਾ ਉਹਨਾਂ ਦੀਆਂ ਸਾਰੀਆਂ ਬਦੀਆਂ ਨੂੰ ਆਪਣੇ ਸਿਰ ਉੱਤੇ ਚੁੱਕ ਕੇ ਇੱਕ ਦੂਰ ਦੇਸ਼ ਨੂੰ ਚੱਲਿਆ ਜਾਵੇ ਅਤੇ ਉਹ ਬੱਕਰੇ ਨੂੰ ਉਜਾੜ ਵਿੱਚ ਛੱਡ ਦੇਵੇ ਅਤੇ ਹਰੂਨ ਮੰਡਲੀ ਦੇ ਡੇਰੇ ਵਿੱਚ ਆਣ ਕੇ ਅਤੇ ਜਿਹੜੇ ਉਸ ਨੂੰ ਪਵਿੱਤਰ ਥਾਂ ਦੇ ਅੰਦਰ ਜਾਣ ਦੇ ਵੇਲੇ ਪਹਿਰੇ ਸਨ ਕਤਾਨ ਦੇ ਲੀੜਿਆਂ ਨੂੰ ਲਾ ਕੇ ਉਹਨਾਂ ਨੂੰ ਉੱਥੇ ਛੱਡੇ ਅਤੇ ਉਹ ਆਪਣੇ ਸਰੀਰ ਨੂੰ ਪਵਿੱਤਰ ਥਾਂ ਵਿੱਚ ਪਾਣੀ ਨਾਲ ਧੋ ਕੇ ਆਪਣੇ ਲੀੜੇ ਪਾਵੇ ਅਤੇ ਬਾਹਰ ਨਿਕਲ ਕੇ ਆਪਣੀ ਹੋਮ ਦੀ ਭੇਂਟ ਅਤੇ ਲੋਕਾਂ ਦੀ ਹੋਮ ਦੀ ਭੇਂਟ ਚੜਾਵੇ ਅਤੇ ਆਪਣੇ ਲਈ ਅਤੇ ਲੋਕਾਂ ਦੇ ਲਈ ਪ੍ਰਾਸ਼ਚਿਤ ਕਰੇ ਅਤੇ ਪਾਪ ਦੀ ਭੇਂਟ ਦੀ ਚਰਬੀ ਨੂੰ ਉਹ ਜਗਵੇਦੀ ਦੇ ਉੱਤੇ ਸਾੜ ਸੁੱਟੇ ਜਿਸ ਨੇ ਅਜਾਜ਼ੇਲ ਲਈ ਉਸ ਬੱਕਰੇ ਨੂੰ ਛੱਡ ਦਿੱਤਾ ਸੋ ਆਪਣੇ ਲੀੜੇ ਧੋ ਕੇ ਅਤੇ ਪਾਣੀ ਵਿੱਚ ਨਹਾ ਕੇ ਪਿੱਛੋਂ ਡੇਰੇ ਵਿੱਚ ਆਵੇ ਅਤੇ ਉਸ ਪਾਪ ਦੀ ਭੇਂਟ ਦੇ ਬਲਦ ਨੂੰ ਅਤੇ ਪਾਪ ਦੀ ਭੇਂਟ ਦੇ ਬੱਕਰੇ ਨੂੰ ਜਿਨ੍ਹਾਂ ਦਾ ਲਹੂ ਪਵਿੱਤਰ ਥਾਂ ਵਿੱਚ ਪ੍ਰਾਸ਼ਚਿਤ ਕਰਨ ਲਈ ਲਿਆਂਦਾ ਸੀ ਸੋ ਡੇਰੇ ਤੋਂ ਬਾਹਰ ਲੈ ਜਾਵੇ ਅਤੇ ਉਹ ਉਹਨਾਂ ਨੂੰ ਉਹਨਾਂ ਦੀਆਂ ਖੱਲਾਂ ਅਤੇ ਉਹਨਾਂ ਦੇ ਮਾਸ ਅਤੇ ਉਹਨਾਂ ਦੇ ਗੋਹੇ ਸਣੇ ਸਾੜ ਸੁੱਟਣ ਅਤੇ ਜਿਹੜਾ ਉਹਨਾਂ ਨੂੰ ਸਾੜੇ ਸੋ ਆਪਣੇ ਲੀੜੇ ਧੋ ਕੇ ਅਤੇ ਪਾਣੀ ਵਿੱਚ ਨਹਾ ਕੇ ਪਿੱਛੋਂ ਡੇਰੇ ਵਿੱਚ ਆਵੇ। ਪਿਆਰੇ ਅਜ਼ੀਜ਼ੋ, ਲੇਵੀਆਂ ਦੀ ਪੋਥੀ ਦਾ ਇਹ ਅਧਿਆਇ ਪ੍ਰਾਸ਼ਚਿਤ ਦੀ ਵੱਡੀ ਰੀਤ ਬਾਰੇ ਦੱਸਦਾ ਹੈ। ਇਹ ਅਧਿਆਇ ਬੜੀ ਵੱਡੀ ਆਤਮਿਕ ਸਿੱਖਿਆ ਨਾਲ ਭਰਿਆ ਹੈ। ਅੱਜ ਅਸੀਂ ਹੁਣ ਤੱਕ ਇਸ ਲੇਵੀਆਂ ਦੀ ਪੋਥੀ ਵਿੱਚ ਭੇਟਾਂ, ਜਾਜਕ ਅਤੇ ਪਾਪ ਦੇ ਵਿਸ਼ਿਆਂ ਬਾਰੇ ਵੇਖਿਆ ਹੈ। ਇਹਨਾਂ ਵਿੱਚੋਂ ਕੋਈ ਵੀ ਪਾਪ ਦੇ ਨਾਲ ਸਾਫ਼ ਤੌਰ 'ਤੇ ਪੇਸ਼ ਨਹੀਂ ਆਉਂਦਾ। ਹੁਣ ਅਸੀਂ ਇਸ ਤਰ੍ਹਾਂ ਦੀ ਜਗ੍ਹਾ ਵਿੱਚ ਆ ਗਏ ਹਾਂ ਜਿੱਥੇ ਪਾਪ ਦੇ ਵਿਸ਼ੇ ਨਾਲ ਇੱਕ ਖਾਸ ਤਰੀਕੇ ਨਾਲ ਪੇਸ਼ ਆਉਂਦੇ ਹਾਂ। ਇਹ ਖਾਸ ਤੌਰ 'ਤੇ ਕਾਫ਼ੀ ਮਾਤਰਾ ਵਿੱਚ ਪ੍ਰਭੂ ਯੇਸ਼ੂ ਦੁਆਰਾ ਛੁਟਕਾਰੇ ਦੇ ਕੰਮ ਉੱਤੇ ਚਾਨਣ ਪਾਉਂਦਾ ਹੈ। ਇਹ ਉਸ ਦੇ ਕੰਮ ਦੀ ਛਾਂ ਹੈ। ਪੌਲੁਸ ਕੁਲਸੀਆਂ ਦੀ ਪੱਤਰੀ ਵਿੱਚ ਕਹਿੰਦਾ ਹੈ, ਇਸ ਲਈ ਖਾਣ ਪੀਣ ਜਾਂ ਤਿਉਹਾਰ ਜਾਂ ਅਮੱਸਿਆ ਜਾਂ ਸਬਤਾਂ ਦੇ ਵਿਖੇ ਕੋਈ ਤੁਹਾਡੇ ਉੱਤੇ ਦੋਸ਼ ਨਾ ਲਾਵੇ। ਇਹ ਤਾਂ ਹੋਣ ਵਾਲਿਆਂ ਗੱਲਾਂ ਦਾ ਪਰਛਾਵਾਂ ਹਨ, ਪਰ ਦੇ ਮਸੀਹ ਦੀ ਹੈ। ਇੱਕ ਥਾਂ ਤਾਂ ਇੱਕ ਤਸਵੀਰ ਹੀ ਹੈ, ਭਾਵੇਂ ਇੱਕ ਤਸਵੀਰ ਅਸਲੀ ਚੀਜ਼ ਜਾਂ ਵਿਅਕਤੀ ਦੀ ਪਰਛਾਈ ਹੈ, ਪਰ ਇਹ ਸੱਚਾਈ ਨੂੰ ਦਰਸਾਉਂਦੀ ਹੈ। ਇਸ ਤਸਵੀਰ ਰਾਹੀਂ ਅਸੀਂ ਪ੍ਰਾਸ਼ਚਿਤ ਦੀ ਵੱਡੀ ਰੀਤ ਦਾ ਅਧਿਐਨ ਕਰਦੇ ਹਾਂ। ਡਾਕਟਰ ਕੈਲੋਗ ਜੀ ਇਸ ਪ੍ਰਾਸ਼ਚਿਤ ਦੀ ਵੱਡੀ ਰੀਤ ਦੇ ਦਿਨ ਬਾਰੇ ਇਉਂ ਕਹਿੰਦੇ ਹਨ, ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਸਾਰੀ ਦੀ ਸਾਰੀ ਵਿਵਸਥਾ ਦਾ ਖਾਸ ਚਿੰਨ੍ਹ ਸੀ। ਇਸ ਦਿਨ ਉਹਨਾਂ ਦਿਨਾਂ ਨਾਲੋਂ ਜਾਂ ਅਵਸਰਾਂ ਨਾਲੋਂ ਜ਼ਿਆਦਾ ਪਾਪ ਦੇ ਉੱਤੇ ਵਿਚਾਰ ਕੀਤਾ ਜਾਂਦਾ ਸੀ। 16ਵੀਂ ਆਇਤ ਵਿੱਚ ਅਸੀਂ ਦੇਖਦੇ ਹਾਂ, ਅਤੇ ਉਹਨਾਂ ਦੇ ਪਾਪਾਂ ਵਿੱਚ ਉਹਨਾਂ ਦੇ ਅਪਰਾਧਾਂ ਕਾਰਨ। ਇਸ ਤੋਂ ਬਾਅਦ 22 ਆਇਤ ਵਿੱਚ ਉਹ ਬੱਕਰਾ ਉਹਨਾਂ ਦੀਆਂ ਸਾਰੀਆਂ ਵਧੀਆਂ ਨੂੰ ਆਪਣੇ ਸਿਰ ਉੱਤੇ ਚੁੱਕ ਕੇ, ਅਤੇ 21 ਆਇਤ ਵਿੱਚ ਅਤੇ ਉਹਨਾਂ ਦੇ ਸਾਰਿਆਂ ਪਾਪਾਂ ਵਿੱਚ ਉਹਨਾਂ ਦੇ ਸਾਰੇ ਅਪਰਾਧਾਂ ਨੂੰ ਧਰ ਕੇ ਉਸ ਦੇ ਉੱਤੇ ਇਤਬਾਰ ਕਰੇ। ਉਹ ਸਾਰੀਆਂ ਭੁੱਲਾਂ ਅਤੇ ਅਪਰਾਧਾਂ ਲਈ ਪ੍ਰਾਸ਼ਚਿਤ ਕਰਦਾ ਹੈ। ਇਹ ਇੱਕ ਬਹੁਤ ਵਧੀਆ ਤਰੀਕਾ ਸੀ ਜਿਹੜਾ ਮਸੀਹ ਦੇ ਆਉਣ ਤੱਕ ਵਿਵਸਥਾ ਦੁਆਰਾ ਕੀਤਾ ਜਾਂਦਾ ਸੀ। ਪ੍ਰਾਸ਼ਚਿਤ ਦਾ ਦਿਨ 7ਵੇਂ ਮਹੀਨੇ ਦੇ 10ਵੇਂ ਦਿਨ ਮਨਾਇਆ ਜਾਂਦਾ ਸੀ। ਇਹ ਅੰਕ ਸਾਰੇ ਧਰਮ ਸ਼ਾਸਤਰ ਵਿੱਚ ਮਹੱਤਵਪੂਰਨ ਹੈ। 7ਵਾਂ ਮਹੀਨਾ ਸਬਤ ਦਾ ਮਹੀਨਾ ਮੰਨਿਆ ਜਾਂਦਾ ਸੀ, ਅਤੇ ਉਸ ਵਿੱਚ ਕਿਸੇ ਵੀ ਤਰ੍ਹਾਂ ਦੇ ਕੰਮਕਾਰ ਨਹੀਂ ਸੀ ਕੀਤੇ ਜਾਂਦੇ। ਇਹ ਸਾਫ਼ ਹੈ ਕਿ ਇਸ ਮਹੀਨੇ ਨੂੰ ਪ੍ਰਭੂ ਯੇਸ਼ੂ ਮਸੀਹ ਦੁਆਰਾ ਛੁਟਕਾਰੇ ਦੇ ਆਰਾਮ ਨੂੰ ਕੋਈ ਗਲਤ ਵਿਆਖਿਆ ਨਹੀਂ ਦਰਸਾਉਂਦਾ, ਕਿਉਂਕਿ ਬਚਨ ਵਿੱਚ ਲਿਖਿਆ ਹੈ, ਕਿਉਂਕਿ ਜਿਹੜਾ ਉਹਦੇ ਆਰਾਮ ਵਿੱਚ ਵੜ ਗਿਆ ਉਹਨੇ ਵੀ ਆਪ ਆਪਣੇ ਕੰਮਾਂ ਤੋਂ ਵਿਹਲਿਆ ਹੋ ਕੇ ਆਰਾਮ ਕੀਤਾ, ਜਿਵੇਂ ਪਰਮੇਸ਼ਵਰ ਨੇ ਆਪਣੇ ਕੰਮਾਂ ਤੋਂ। ਅੰਕ 10 ਪ੍ਰਭੂ ਦੇ ਵਚਨ ਵਿੱਚ ਹੋਰ ਪ੍ਰਸਿੱਧ ਅੰਕ ਹੈ ਜਿਹੜਾ ਪਰਮੇਸ਼ਵਰ ਦੇ ਰਾਹ 'ਤੇ ਇੱਛਾ ਬਾਰੇ ਦੱਸਦਾ ਹੈ। ਸਭ ਤੋਂ ਪਹਿਲਾਂ ਅਸੀਂ 10 ਆਗਿਆਵਾਂ ਨੂੰ ਵੇਖਦੇ ਹਾਂ। ਉਸਨੇ ਕੁਝ ਹੋਰ ਦਿੱਤੀਆਂ ਹੁੰਦੀਆਂ, ਪਰ ਅਜਿਹਾ ਨਹੀਂ, ਉਸਨੇ 10ਵਾਂ ਹਿੱਸਾ ਦੇਣ ਲਈ ਆਖਿਆ। ਅੰਕ 10 ਪ੍ਰਭੂ ਦੇ ਦਿਮਾਗ ਅਤੇ ਉਸ ਦੇ ਵੱਲ ਇਸ਼ਾਰਾ ਕਰਦਾ ਹੈ। 10ਵਾਂ ਦਿਨ ਇਸ ਸੱਚਾਈ ਨੂੰ ਦਰਸਾਉਂਦਾ ਹੈ ਕਿ ਪ੍ਰਭੂ ਯੇਸ਼ੂ ਮਸੀਹ ਆਪਣੇ ਪਰਮੇਸ਼ਵਰ ਪਿਤਾ ਦੀ ਇੱਛਾ ਪੂਰੀ ਕਰਨ ਲਈ ਆਇਆ ਸੀ। ਉਹ ਪੂਰੇ ਅਤੇ ਨਿਸ਼ਚਿਤ ਸਮੇਂ 'ਤੇ ਆਇਆ। ਇਹ ਪ੍ਰਾਸ਼ਚਿਤ ਦੇ ਉਸ ਛੁਟਕਾਰੇ ਵੱਲ ਇਸ਼ਾਰਾ ਕਰਦਾ ਹੈ ਜਿਹੜਾ ਮਸੀਹ ਨੇ ਕੀਤਾ, ਜਿਸ ਨੂੰ ਪੁਰਾਣੇ ਨਿਯਮ ਵਿੱਚ ਦੱਸੇ ਕਿਸੇ ਵੀ ਕੰਮ ਭੇਂਟ ਜਾਂ ਬਲੀਦਾਨ ਰਾਹੀਂ ਨਹੀਂ ਕੀਤਾ ਜਾ ਸਕਿਆ ਸੀ। ਇਹ ਮਸੀਹ ਯੇਸੂ ਨੂੰ ਸਾਡੇ ਪ੍ਰਧਾਨ ਮਹਾਂਜਾਜਕ ਦੇ ਰੂਪ ਵਿੱਚ ਦਰਸਾਉਂਦਾ ਹੈ, ਜਿਹੜਾ ਸਾਡੇ ਲਈ ਮਹਾਂਪਵਿੱਤਰ ਸਥਾਨ ਵਿੱਚ ਜਾਂਦਾ ਹੈ। ਇਸ ਅਧਿਆਏ ਦੀਆਂ 1-6 ਆਇਤਾਂ ਜਾਜਕ ਦੀ ਤਿਆਰੀ ਬਾਰੇ ਦੱਸਦੀਆਂ ਹਨ। ਨਾਦਾਬ ਅਤੇ ਅਬੀਹੂ ਦੇ ਰਾਹੀਂ ਯਹੋਵਾ ਦੇ ਅੱਗੇ ਓਪਰਾ ਧੂਪ ਤਿਖਾਉਣ ਕਾਰਨ ਮੌਤ ਤੋਂ ਬਾਅਦ ਸਾਰੀਆਂ ਰਸਮਾਂ, ਨਿਯਮ ਅਤੇ ਸਾਵਧਾਨੀਆਂ ਖਾਸ ਤੌਰ 'ਤੇ ਮੰਨੀਆਂ ਜਾਣ ਲੱਗੀਆਂ। ਇਹਨਾਂ ਦੋ ਪੁਰਸ਼ਾਂ ਦੀ ਮੌਤ ਨੇ ਪ੍ਰਾਸ਼ਚਿਤ ਦੀ ਰੀਤ ਦਾ ਮਹੱਤਵ ਦੱਸਿਆ। ਪਰਮੇਸ਼ਵਰ ਦੀ ਪਵਿੱਤਰਤਾ ਅਤੇ ਮਨੁੱਖ ਦਾ ਘਿਣਾਉਣਾ ਪਾਪ ਇਸ ਰਾਹੀਂ ਸਾਫ਼ ਕਰਕੇ ਜ਼ਾਹਿਰ ਹੋਇਆ। ਇੱਥੇ ਪਰਮੇਸ਼ਵਰ ਅਤੇ ਮਨੁੱਖ ਵਿਚਕਾਰ ਵੱਡਾ ਫਾਸਲਾ ਹੈ। ਪਰਮੇਸ਼ਵਰ ਦਾ ਸ਼ੁਕਰ ਹੋਵੇ ਕਿ ਇਹ ਫਾਸਲਾ ਦੂਰ ਕੀਤਾ ਗਿਆ ਹੈ। ਅੱਜ ਪਰਮੇਸ਼ਵਰ ਮਨੁੱਖਾਂ ਨੂੰ ਆਪਣੇ ਕੋਲ ਆਉਣ ਲਈ ਉਕਸਾਉਂਦਾ ਹੈ, ਲੇਕਿਨ ਮੇਰੇ ਅਜ਼ੀਜ਼ੋ, ਉਹ ਚਾਹੁੰਦਾ ਹੈ ਕਿ ਅਸੀਂ ਉਸ ਦੇ ਬਣਾਏ ਰਾਸਤੇ ਰਾਹੀਂ ਜਾਈਏ। ਜਦੋਂ ਅਸੀਂ ਉਸ ਦੇ ਦੱਸੇ ਰਸਤੇ ਰਾਹੀਂ ਉਸ ਕੋਲ ਜਾਂਦੇ ਹਾਂ ਤਾਂ ਸਾਨੂੰ ਕਿਸੇ ਤਰ੍ਹਾਂ ਦਾ ਡਰ ਨਹੀਂ ਹੁੰਦਾ। ਪੌਲਸ ਰਸੂਲ ਇਬਰਾਨੀਆਂ ਦੀ ਪੱਤਰੀ 10 ਅਧਿਆਏ ਉਸਦੀਆਂ 19-22 ਆਇਤਾਂ ਵਿੱਚ ਆਖਦਾ ਹੈ, ਉਪਰੰਤ ਹੇ ਭਰਾਵੋ, ਜਦੋਂ ਸਾਨੂੰ ਯੇਸੂ ਦੇ ਲਹੂ ਦੇ ਕਾਰਨ ਪਵਿੱਤਰ ਅਸਥਾਨ ਦੇ ਅੰਦਰ ਜਾਣ ਦੀ ਦਲੇਰੀ ਹੈ, ਅਰਥਾਤ ਉਸ ਨਵੇਂ ਅਤੇ ਜਿਉਂਦੇ ਰਾਹ ਥਣੀ ਜਿਹੜਾ ਉਹਨੇ ਪੜਦੇ ਮਾਨੋ ਆਪਣੇ ਸਰੀਰ ਥਾਣੀ ਸਾਡੇ ਲਈ ਖੋਲਿਆ, ਅਤੇ ਜਦੋਂ ਸਾਡਾ ਇੱਕ ਮਹਾਂਜਾਜਕ ਹੈ ਜਿਹੜਾ ਪਰਮੇਸ਼ਵਰ ਦੇ ਘਰ ਦੇ ਉੱਤੇ ਹੈ, ਤਾਂ ਆਓ ਅਸੀਂ ਸੱਚੇ ਦਿਲ ਅਤੇ ਪੂਰੀ ਨਿਹਚਾ ਨਾਲ, ਜਦੋਂ ਸਾਡੇ ਦਿਲ ਅਸ਼ੁੱਧ ਅੰਤਕਰਨ ਤੋਂ ਛਿੜਕਾਓ ਨਾਲ ਨੁਲਾਏ ਗਏ, ਨੇੜੇ ਜਾਈਏ। ਅਤੇ ਆਪਸੀਆਂ ਦੀ ਪੱਤਰੀ 2 ਅਧਿਆਇ ਦੀ 18 ਆਇਤ ਵਿੱਚ ਕਹਿੰਦਾ ਹੈ, ਕਿਉਂ ਜੋ ਉਸੇ ਦੇ ਦੁਆਰਾ ਇੱਕੋ ਆਤਮਾ ਵਿੱਚ ਪਿਤਾ ਵੱਲ ਅਸਾਂ ਦੋਹਾਂ ਦੀ ਢੋਈ ਹੁੰਦੀ ਹੈ। ਇਹ ਸੱਦਾ ਆਉਣ ਦਾ ਹੈ, ਜਿਸ ਦਾ ਅਰਥ ਇਹ ਹੋਇਆ ਕਿ ਸਾਨੂੰ ਪਰਮੇਸ਼ਵਰ ਦੇ ਦੱਸੇ ਰਾਹ ਦੁਆਰਾ ਹੀ ਆਉਣਾ ਹੈ। ਜੇਕਰ ਅਸੀਂ ਇਸ ਤਰ੍ਹਾਂ ਕਰੀਏ ਤਾਂ ਅਸੀਂ ਪੂਰੇ ਵਿਸ਼ਵਾਸ ਨਾਲ ਆ ਸਕਦੇ ਹਾਂ। ਇਹ ਸਭ ਕੁਝ ਹਾਰੂਨ ਦੇ ਪੁੱਤਰਾਂ ਦੇ ਮਰਨ ਕਾਰਨ ਹੋਇਆ, ਜਿਹੜੇ ਭੇਂਟ ਖੜਾ ਕੇ ਮਰ ਗਏ। ਪਰਮੇਸ਼ਵਰ ਹੁਣ ਕਹਿੰਦਾ ਹੈ ਕਿ ਉਹ ਭਾਵ ਹਾਰੂਨ ਹੁਣ ਮੇਰੇ ਕੋਲ ਸਭਨੀ ਵਾਰੀ ਨਾ ਆਇਆ ਕਰੇ, ਪਰ ਅੱਜ ਸਾਡੇ ਲਈ ਇਸ ਤਰ੍ਹਾਂ ਨਹੀਂ। ਅਸੀਂ ਕਿਸੇ ਵੀ ਵੇਲੇ ਅਤੇ ਕਿਸੇ ਵੀ ਥਾਂ 'ਤੇ ਪਰਮੇਸ਼ਵਰ ਕੋਲ ਪ੍ਰਭੂ ਯੇਸ਼ੂ ਮਸੀਹ ਕਾਰਨ ਜਾ ਸਕਦੇ ਹਾਂ। 3 ਅਤੇ 4 ਆਇਤ ਇੱਕ ਖਾਸ ਗੱਲ ਇਸ ਤਰ੍ਹਾਂ ਦੱਸਦੀਆਂ ਹਨ। ਅਸੀਂ ਵੇਖਦੇ ਹਾਂ ਕਿ ਇਸ ਦਿਨ ਸਿਰਫ ਮਹਾਂਜਾਜਕ ਹੀ ਸਾਰੀਆਂ ਰਸਮਾਂ ਨੂੰ ਪੂਰਾ ਕਰਦਾ ਸੀ। ਕਿਦਾਂ ਦੀ ਵੀ ਸਥਿਤੀ ਕਿਉਂ ਨਾ ਹੋਵੇ, ਉਸ ਦਾ ਕੋਈ ਸਹਾਇਕ ਨਹੀਂ ਸੀ ਹੁੰਦਾ। 17ਵੀਂ ਆਇਤ ਵਿੱਚ ਲਿਖਿਆ ਹੈ, ਅਤੇ ਜਿਸ ਵੇਲੇ ਉਹ ਪਵਿੱਤਰ ਸਥਾਨ ਵਿੱਚ ਜਾਵੇ ਤਾਂ ਉਸ ਵੇਲੇ ਉਸ ਪਰਿਵਾਰ ਦਾ ਕੋਈ ਹੋਰ ਜਨ ਉੱਥੇ ਨਾ ਹੋਵੇ। ਛੋਟੇ ਤੋਂ ਲੈ ਕੇ ਵੱਡਾ ਹਰ ਕੰਮ ਮਹਾਂਜਾਜਕ ਨੂੰ ਕਰਨਾ ਪੈਂਦਾ ਸੀ। ਸਾਰੇ ਜਾਜਕ ਉਸ ਕੰਮ ਤੋਂ ਅਲੱਗ ਕੀਤੇ ਜਾਂਦੇ ਸੀ। ਪ੍ਰਾਸ਼ਚਿਤ ਦੀ ਰੀਤ ਦਾ ਕੰਮ ਮਹਾਂਜਾਜਕ ਦਾ ਹੀ ਸੀ। ਪੌਲਸ 2 ਕੋਰਿੰਥੀਆਂ ਦੀ ਪੱਤਰੀ 5:19 ਆਇਤ ਵਿੱਚ ਲਿਖਦਾ ਹੈ, ਅਰਥਾਤ ਪਰਮੇਸ਼ਵਰ ਮਸੀਹ ਵਿੱਚ ਹੋ ਕੇ ਜਗਤ ਨੂੰ ਆਪਣੇ ਨਾਲ ਮਿਲਾ ਰਿਹਾ ਸੀ ਅਤੇ ਉਹਨਾਂ ਦੇ ਅਪਰਾਧਾਂ ਦਾ ਲੇਖਾ ਨਹੀਂ ਸੀ ਕਰਦਾ, ਅਤੇ ਉਸਨੇ ਮੇਲ ਮਿਲਾਪ ਦਾ ਵਚਨ ਸਾਨੂੰ ਸੌਂਪ ਦਿੱਤਾ। ਉਹ ਪਵਿੱਤਰ ਕਤਾਨ ਦੇ ਕੁੜਤੇ ਨੂੰ ਪਹਿਨੇ ਅਤੇ ਕਤਾਨ ਦੀ ਕਸ਼ ਉਸਦੇ ਸਰੀਰ ਉੱਤੇ ਹੋਵੇ ਅਤੇ ਉਸਦਾ ਲੱਕ ਕਤਾਨ ਦੇ ਪਟਕੇ ਨਾਲ ਕੱਸਿਆ ਹੋਇਆ ਹੋਵੇ ਅਤੇ ਕਤਾਨ ਦਾ ਅਮਾਮਾ ਪਹਿਨੇ। ਇਹ ਪਵਿੱਤਰ ਲੀੜੇ ਹਨ। ਇਸ ਤਰ੍ਹਾਂ ਉਹ ਆਪਣਾ ਸਰੀਰ ਪਾਣੀ ਨਾਲ ਧੋ ਕੇ ਉਹਨਾਂ ਨੂੰ ਪਹਿਨੇ। ਇਹ ਸਾਡੇ ਪ੍ਰਭੂ ਯੇਸ਼ੂ ਮਸੀਹ ਦੀ ਇੱਕ ਸੁੰਦਰ ਤਸਵੀਰ ਹੈ, ਜਿਵੇਂ ਕਿ ਯੋਹੰਨਾ ਦੀ ਇੰਜੀਲ ਉਸਦਾ 1 ਅਧਿਆਇ ਉਸਦੀਆਂ 1:14-18 ਆਇਤਾਂ ਵਿੱਚ ਲਿਖਿਆ ਹੈ, ਆਦਿ ਵਿੱਚ ਸ਼ਬਦ ਸੀ ਔਰ ਸ਼ਬਦ ਪਰਮੇਸ਼ਵਰ ਦੇ ਸੰਗ ਸੀ ਅਤੇ ਸ਼ਬਦ ਪਰਮੇਸ਼ਵਰ ਸੀ ਅਤੇ ਸ਼ਬਦ ਦੇਹਧਾਰੀ ਹੋਇਆ ਅਤੇ ਕਿਰਪਾ ਅਤੇ ਸੱਚਾਈ ਨਾਲ ਭਰਪੂਰ ਹੋ ਕੇ ਸਾਡੇ ਵਿੱਚ ਵਾਸ ਕੀਤਾ ਅਤੇ ਅਸਾਂ ਉਸਦਾ ਤੇਜ ਪਿਤਾ ਦੇ ਤੇਜ ਵਰਗਾ ਡਿੱਠਾ। ਕਿਸੇ ਨੇ ਪਰਮੇਸ਼ਵਰ ਨੂੰ ਕਦੇ ਨਹੀਂ ਵੇਖਿਆ। ਇਕਲੌਤਾ ਪੁੱਤਰ ਜਿਹੜਾ ਪਿਤਾ ਦੀ ਗੋਦ ਵਿੱਚ ਹੈ, ਉਸੇ ਨੇ ਉਹਨੂੰ ਪ੍ਰਗਟ ਕੀਤਾ। ਪ੍ਰਭੂ ਯੇਸੂ ਨੇ ਆਪਣੇ ਈਸ਼ਵਰਤਵ ਨੂੰ ਨਹੀਂ ਛੱਡਿਆ, ਪਰ ਆਪਣੀ ਉਸ ਬੰਦਗੀ ਨੂੰ ਜਿਹੜੀ ਫਰਿਸ਼ਤੇ ਕਰਦੇ ਸੀ ਉਹਨੂੰ ਛੱਡਿਆ। 5ਵੀਂ ਤੇ 6ਵੀਂ ਆਇਤ ਵਿੱਚ ਅਸੀਂ ਹਾਰੂਨ ਦੀ ਆਪਣੀ ਤਿਆਰੀ ਬਾਰੇ ਪੜ੍ਹਦੇ ਹਾਂ। ਹਾਰੂਨ ਨੇ ਆਪਣੇ ਪਾਪਾਂ, ਆਪਣੇ ਪਰਿਵਾਰ ਦੇ ਪਾਪ ਅਤੇ ਸ਼ਾਇਦ ਸਾਰੇ ਲੇਵੀਆਂ ਦੇ ਗੋਤਰ ਦੇ ਪਾਪ ਲਈ ਬਲੀ ਦਿੱਤੀ। ਪ੍ਰਾਸ਼ਚਿਤ ਦੀ ਰੀਤ ਦਾ ਇਹ ਹਿੱਸਾ ਸਾਡੇ ਪ੍ਰਭੂ ਯੇਸ਼ੂ ਮਸੀਹ ਨਾਲ ਕੋਈ ਸੰਬੰਧ ਨਹੀਂ ਰੱਖਦਾ। ਉਸ ਵਿੱਚ ਕੋਈ ਪਾਪ ਨਹੀਂ ਸੀ, ਉਹ ਪਾਪ ਤੋਂ ਬਿਨਾਂ ਸੀ। ਉਹ ਆਪਣੇ ਲਈ ਨਹੀਂ ਮਰਿਆ, ਉਹ ਸਾਡੇ ਲਈ ਪਾਪ ਬਣਾਇਆ ਗਿਆ। ਉਸਨੇ ਕਦੇ ਵੀ ਆਪਣੇ ਲਈ ਕੋਈ ਭੇਟ ਨਾ ਦਿੱਤੀ। ਪੂਰੇ ਧਰਮ ਸ਼ਾਸਤਰ ਵਿੱਚ ਇਹੋ ਜਿਹਾ ਕੋਈ ਸਬੂਤ ਨਹੀਂ ਮਿਲਦਾ ਕਿ ਪ੍ਰਭੂ ਯੇਸੂ ਨੇ ਆਪਣੇ ਪਾਪਾਂ ਦੇ ਲਈ ਜਾਂ ਉਸਦੇ ਪਾਪਾਂ ਦੇ ਲਈ ਭੇਂਟ ਦਿੱਤੀ। 7 ਤੋਂ ਲੈ ਕੇ 14 ਆਇਤਾਂ ਦੇ ਵਿੱਚ ਅਸੀਂ ਵੇਖਦੇ ਹਾਂ ਕਿ ਇਸ ਇੱਕ ਪਾਪ ਦੇ ਲਈ 2 ਬੱਕਰੇ ਚੜ੍ਹਾਏ ਜਾਂਦੇ ਹਨ, ਇੱਕ ਪਾਪ ਬਲੀ ਲਈ ਅਤੇ ਦੂਜੇ ਨੂੰ ਉਜਾੜ ਵਿੱਚ ਛੱਡਿਆ ਜਾਂਦਾ ਹੈ, ਇਸ ਤਰ੍ਹਾਂ ਕਿ ਬੱਕਰਿਆਂ ਨੂੰ ਕੋਹਿਆ ਜਾਵੇ। ਹਾਰੂਨ ਪਾਪ ਦੀ ਭੇਂਟ ਦੇ ਬਲਦ ਨੂੰ, ਜੋ ਆਪਣੇ ਲਈ ਅਤੇ ਆਪਣੇ ਟੱਬਰ ਦੇ ਲਈ ਲੈ ਕੇ ਪਰਦੇ ਦੇ ਅੰਦਰ ਜਾਂਦਾ ਹੈ, ਇਸ ਨੂੰ ਵੇਖ ਕੇ ਸਾਨੂੰ ਪਤਾ ਲੱਗਦਾ ਹੈ ਕਿ ਜਾਜਕ ਇੱਕ ਵਾਰ ਹੀ ਅੰਦਰ ਜਾਂਦਾ ਸੀ। ਉਹ ਸਾਲ ਦੇ ਵਿੱਚ 1 ਦਿਨ ਹੀ ਜਾਂਦਾ ਹੈ, ਪਰ ਉਹ 2 ਵਾਰ 1 ਦਿਨ ਵਿੱਚ ਗਿਆ। ਮੈਨੂੰ ਇਸ ਗੱਲ ਦਾ ਵਿਸ਼ਵਾਸ ਹੈ ਕਿ ਇਹ ਕੋਈ ਸੌਖਾ ਦਿਨ ਨਹੀਂ ਸੀ ਹੁੰਦਾ। ਇਸ ਨੂੰ ਉਸ ਦਿਨ ਪਰਮੇਸ਼ਵਰ ਦੇ ਅੱਗੇ ਇਹ ਸਾਰਾ ਕੁਝ ਬੜੀ ਸਾਵਧਾਨੀ ਨਾਲ ਕਰਨਾ ਪੈਂਦਾ ਸੀ। ਛੋਟੀ ਜਿਹੀ ਭੁੱਲ ਮੌਤ ਦਾ ਕਾਰਨ ਬਣ ਜਾਂਦੀ ਸੀ। ਉਹ ਇਸ ਨੂੰ ਕਰਨ ਤੋਂ ਪਹਿਲੇ ਕਈ ਵਾਰ ਦੁਹਰਾਉਂਦਾ ਹੋਵੇਗਾ। ਜਿੱਥੋਂ ਤੱਕ ਅਸੀਂ ਜਾਣਦੇ ਹਾਂ, ਕੋਈ ਵੀ ਮਹਾਂਜਾਜਕ ਪਵਿੱਤਰ ਥਾਂ ਵਿੱਚ ਨਹੀਂ ਮਰਿਆ, ਸਿਰਫ ਨਾਦਾਬ ਅਤੇ ਅਬੀਹੂ ਨੂੰ ਛੱਡ ਕੇ। ਲਹੂ ਦਾ 7 ਵਾਰ ਛਿੜਕਣਾ ਪ੍ਰਾਸ਼ਚਿਤ ਦੀ ਰੀਤ ਨੂੰ ਪੂਰਨ ਕਰਦਾ ਸੀ। ਪ੍ਰਭੂ ਯੇਸ਼ੂ ਮਸੀਹ ਸਾਡਾ ਮਹਾਂਜਾਜਕ ਆਪਣਾ ਲਹੂ ਲੈ ਕੇ ਸਾਡੇ ਪਾਪਾਂ ਦੇ ਛੁਟਕਾਰੇ ਦੇ ਲਈ ਸਰਗ 'ਚ ਗਿਆ ਅਤੇ ਉਹ ਹੁਣ ਪਰਮੇਸ਼ਵਰ ਦੇ ਸੱਜੇ ਹੱਥ ਬੈਠਾ ਹੈ। 15-19 ਆਇਤਾਂ ਵਿੱਚ ਅਸੀਂ ਵੇਖਦੇ ਹਾਂ ਕਿ ਹੁਣ ਉਹ ਨਾ ਸਿਰਫ ਆਪਣੇ ਅਤੇ ਆਪਣੇ ਪਰਿਵਾਰ ਲਈ ਪਰ ਸਾਰੇ ਇਸਰਾਇਲੀਆਂ ਦੇ ਲਈ ਅੰਦਰ ਜਾਂਦਾ ਹੈ। ਇਹ ਸਭ ਕੁਝ ਉਹਨਾਂ ਪਾਪਾਂ ਅਤੇ ਅਪਰਾਧਾਂ ਲਈ ਕੀਤਾ ਗਿਆ। ਉਸੇ ਤਰ੍ਹਾਂ ਦੀ ਭੇਂਟ ਬਲਦ ਅਤੇ ਬੱਕਰੇ ਦੀ ਦਿੱਤੀ ਜਾਂਦੀ ਹੈ। ਇਹ ਸਭ ਕੁਝ ਸਾਨੂੰ ਪ੍ਰਭੂ ਯੇਸ਼ੂ ਮਸੀਹ ਦੇ ਸਲੀਬ ਉੱਤੇ ਮਾਰੇ ਜਾਣ ਦੀ ਯਾਦ ਕਰਾਉਂਦੇ ਹਨ। ਇਹ ਸਲੀਬ ਨਹੀਂ ਜਿਹੜੀ ਖਾਸ ਹੈ, ਪਰ ਉਹ ਜਿਹੜਾ ਸਲੀਬ ਉੱਤੇ ਮਰਿਆ। ਮੈਂ ਇਸ ਗੱਲ ਵਿੱਚ ਵਿਸ਼ਵਾਸ ਕਰਦਾ ਹਾਂ ਕਿ ਪ੍ਰਭੂ ਯੇਸੂ ਨੇ ਸਵਰਗ ਵਿੱਚ ਸੱਚਮੁੱਚ ਆਪਣਾ ਲਹੂ ਦਿੱਤਾ। ਉਸ ਨੇ ਆਪਣਾ ਲਹੂ ਤੁਹਾਡੇ ਪਾਪਾਂ ਅਤੇ ਮੇਰੇ ਪਾਪਾਂ ਲਈ ਦਿੱਤਾ। ਅਸੀਂ ਸਾਰੇ ਮਸੀਹ ਯੇਸੂ ਦੇ ਪਵਿੱਤਰ ਲਹੂ ਰਾਹੀਂ ਛੁਡਾਏ ਗਏ। 20-22 ਆਇਤਾਂ ਵਿੱਚ ਅਸੀਂ ਵੇਖਦੇ ਹਾਂ ਕਿ ਸਿਰਫ ਪ੍ਰਧਾਨ ਮਹਾਂਜਾਜਕ ਹੀ ਸਾਰੇ ਕੰਮਾਂ ਦੇ ਵਿੱਚ ਕਿਰਿਆਸ਼ੀਲ ਸੀ। ਹਾਰੂਨ ਆਪਣੇ ਦੋਹਾਂ ਹੱਥਾਂ ਨੂੰ ਜਿਉਂਦੇ ਵੱਕਰੇ ਦੇ ਸਿਰ ਉੱਤੇ ਧਰ ਕੇ ਸਾਰੇ ਇਸਰਾਇਲੀਆਂ ਦੀਆਂ ਵਧੀਆਂ ਅਤੇ ਉਹਨਾਂ ਦੇ ਸਾਰਿਆਂ ਪਾਪਾਂ ਵਿੱਚ ਉਹਨਾਂ ਦੇ ਸਾਰੇ ਅਪਰਾਧਾਂ ਨੂੰ ਬੱਕਰੇ ਦੇ ਸਿਰ ਉੱਤੇ ਧਰ ਕੇ ਇਕਰਾਰ ਕਰਦਾ ਸੀ। ਇਸਰਾਇਲੀਆਂ ਦੁਆਰਾ ਬੱਕਰੇ ਦੇ ਸਿਰ ਉੱਤੇ ਹੱਥ ਰੱਖਣਾ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਉਹ ਹੁਣ ਇਸਰਾਇਲੀਆਂ ਲਈ ਪਾਪ ਗਿਣਿਆ ਗਿਆ। 23-24 ਆਇਤਾਂ ਵਿੱਚ ਪ੍ਰਾਸ਼ਚਿਤ ਦੇ ਦਿਨ ਸੰਬੰਧੀ ਸਾਰੀਆਂ ਵਿਧੀਆਂ ਪੂਰੀਆਂ ਹੋ ਚੁੱਕੀਆਂ ਹਨ। ਜੇਕਰ ਕੁਝ ਬਚਿਆ ਤਾਂ ਜਾਜਕ ਦਾ ਆਪਣੇ ਸਰੀਰ ਨੂੰ ਧੋਣਾ ਸੀ। 25 ਆਇਤ ਵਿੱਚ ਲਿਖਿਆ ਹੈ ਕਿ ਪਾਪ ਦੀ ਭੇਂਟ ਦੀ ਚਰਬੀ ਨੂੰ ਉਹ ਸਾੜ ਸੁੱਟੇ। ਇਹ ਸਾਨੂੰ ਮਸੀਹ ਯੇਸੂ ਦੇ ਬਾਰੇ ਦੱਸਦੀ ਹੈ ਕਿ ਉਹ ਸਾਡੇ ਲਈ ਪਾਪ ਬਣਿਆ। 26-28 ਆਇਤ ਉਸ ਨਾਲ ਸੰਬੰਧਿਤ ਹੈ ਜਿਹੜਾ ਉਸ ਬੱਕਰੇ ਨੂੰ ਲੈ ਕੇ ਜਾਂਦਾ ਹੈ। ਉਸ ਦੇ ਲਈ ਲਿਖਿਆ ਹੈ ਕਿ ਉਹ ਆਪਣੇ ਲੀੜੇ ਧੋ ਕੇ ਅਤੇ ਪਾਣੀ ਵਿੱਚ ਨਹਾ ਕੇ ਪਿੱਛੋਂ ਡੇਰੇ ਵਿੱਚ ਆਵੇ। ਪਿਆਰੇ ਅਜ਼ੀਜ਼ੋ, ਇਹਨਾਂ ਆਇਤਾਂ ਵਿੱਚ ਪਰਮੇਸ਼ੁਰ ਇਹਨਾਂ ਲੋਕਾਂ ਨੂੰ ਜ਼ੋਰ ਦੇ ਕੇ ਕਹਿ ਰਿਹਾ ਸੀ ਕਿ ਉਹ ਪਾਪੀ ਹਨ, ਗੁਆਚੇ ਹੋਏ ਪਾਪੀ। ਉਹ ਇਹ ਦਰਸਾ ਰਿਹਾ ਹੈ ਕਿ ਉਹ ਪਵਿੱਤਰ ਹੈ ਅਤੇ ਪਾਪ ਮਨੁੱਖ ਨੂੰ ਪਰਮੇਸ਼ਵਰ ਤੋਂ ਦੂਰ ਕਰਦਾ ਹੈ। ਅਜ਼ੀਜ਼ੋ, ਪਾਪ ਪਰਮੇਸ਼ਵਰ ਤੋਂ ਦੂਰ ਕਰਦਾ ਹੈ, ਪਰੰਤੂ ਮਸੀਹ ਨੇ ਸਾਡੇ ਪਾਪਾਂ ਦੇ ਲਈ ਸਲੀਬ ਉੱਤੇ ਜਾਨ ਦਿੱਤੀ। ਉਹੀ ਪਰਮੇਸ਼ਵਰ ਹੈ ਜਿਸ ਨੇ ਸਾਨੂੰ ਸਾਡੇ ਪਾਪਾਂ ਤੋਂ ਛੁਡਾਇਆ ਅਤੇ ਆਪਣੇ ਪਵਿੱਤਰ ਲਹੂ ਦੇ ਨਾਲ ਪਵਿੱਤਰ ਸਥਾਨ ਵਿੱਚ ਗਿਆ। 29 ਆਇਤ ਤੋਂ ਲੈ ਕੇ 34 ਆਇਤ ਤੱਕ ਅਸੀਂ ਪ੍ਰਾਣਾਂ ਨੂੰ ਦੁੱਖ ਦੇ ਕੇ ਪ੍ਰਾਸ਼ਚਿਤ ਦੀ ਵਿਧੀ ਬਾਰੇ ਪੜ੍ਹਦੇ ਹਾਂ। ਇਹ ਦਿਨ ਪਾਪ ਦੇ ਦੁੱਖ ਬਾਰੇ ਦੱਸਦਾ ਹੈ। ਇਹ ਪਾਪ ਕਾਰਨ ਦੁੱਖ ਮਨਾਉਣ ਦਾ ਦਿਨ ਸੀ, ਨਾ ਕਿ ਖੁਸ਼ੀਆਂ ਮਨਾਉਣ ਦਾ। ਪੁਰਾਣੇ ਨਿਯਮ ਵਿੱਚ ਵਰਤ ਰੱਖਣ ਦਾ ਇਹ ਮੂਲ ਕਾਰਨ ਸੀ। ਇਹ ਸਾਰੀਆਂ ਵਿਧੀਆਂ ਮਸੀਹ ਦੇ ਆਉਣ ਤੱਕ ਮਨਾਈਆਂ ਗਈਆਂ ਅਤੇ ਮਸੀਹ ਦੀ ਮੌਤ ਦੁਆਰਾ ਇਹ ਸਦਾ ਲਈ ਪੂਰਾ ਹੋਇਆ। ਪ੍ਰਭੂ ਆਪ ਨੂੰ ਅੱਜ ਦੇ ਇਹਨਾਂ ਵਚਨਾਂ ਨਾਲ ਅਸੀਸ ਦੇਵੇ। ਜੈ ਮਸੀਹ ਦੀ।
ਸਾਡਾ ਪ੍ਰੋਗਰਾਮ ਸੁਣਨ ਵਾਸਤੇ ਧੰਨਵਾਦ। ਸਾਨੂੰ ਉਮੀਦ ਹੈ ਅੱਜ ਦਾ ਪ੍ਰੋਗਰਾਮ ਸੁਣ ਕੇ ਤੁਹਾਨੂੰ ਬਰਕਤਾਂ ਮਿਲੀਆਂ ਹਨ। ਜੇ ਤੁਸੀਂ ਪ੍ਰੋਗਰਾਮ ਦੇ ਸੰਬੰਧ 'ਚ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਸਾਨੂੰ ਇਸ ਪਤੇ 'ਤੇ ਲਿਖੋ। ਸਾਡਾ ਪਤਾ ਹੈ ਸੱਚੀ ਬਾਣੀ ਵਿਸ਼ਵਬਾਣੀ, ਪੋਸਟ ਬਾਕਸ ਨੰਬਰ 9, GPO, ਸੈਕਟਰ 17, ਚੰਡੀਗੜ੍ਹ 17। ਸਾਡਾ ਪਤਾ ਇੱਕ ਵਾਰੀ ਹੋਰ ਸੁਣ ਲਓ। ਸੱਚੀ ਬਾਣੀ ਵਿਸ਼ਵਬਾਣੀ, ਪੋਸਟ ਬਾਕਸ ਨੰਬਰ 9, GPO, ਸੈਕਟਰ 17, ਚੰਡੀਗੜ੍ਹ 17। ਹੁਣ ਸਾਡੇ ਪ੍ਰੋਗਰਾਮ ਦਾ ਸਮਾਂ ਸਮਾਪਤ ਹੁੰਦਾ ਹੈ। ਅਗਲੇ ਪ੍ਰੋਗਰਾਮ 'ਚ ਤੁਹਾਡੇ ਨਾਲ ਫਿਰ ਭੇਂਟ ਹੋਏਗੀ। ਰੱਬ ਤੁਹਾਨੂੰ ਬਰਕਤ ਦੇ।